ਤੇ ਰਾਜੇ ਜਿੰਨੇ ਮਿਨਿਸਟਰ ਜਿੰਨੇ ਕੋਈ ਰਾਜ ਕਰਨ ਵਾਲੇ ਪਰਜਾ ਨੂੰ ਸਾਂਭਣ ਵਾਲੇ ਆ ਉਹ ਕਸਾਈ ਬਣੇ ਪਏ ਆ। ਬਾਬਰ ਹਿੰਦੁਸਤਾਨ ਚ ਆਉਣ ਵਾਲਾ ਸੀ, ਲੋਧੀਆਂ ਦਾ ਪਠਾਣਾ ਦਾ ਰਾਜ ਸੀ, ਇਬਰਾਹਿਮ ਲੋਧੀ ਵਗੈਰਾ। ਉਸ ਵੇਲੇ ਜਿੰਨੇ ਵੀ ਡੈਮੋਕ੍ਰੇਸੀ ਨਹੀਂ ਸੀ, ਰਾਜੇ ਹੁੰਦੇ ਸੀ, ਉਹ ਸਾਰੇ ਕਸਾਈਆਂ ਵਾਲਾ ਕੰਮ ਕਰ ਰਹੇ ਸੀ। ਹੁਣ ਜਦੋਂ ਡੈਮੋਕ੍ਰੇਸੀ ਆ ਗਈ ਹੈ, ਹੁਣ ਜਿਹੜਾ ਚੋਣ ਲਈ ਖੜਾ ਹੁੰਦਾ ਉਹ ਸਾਰਿਆਂ ਨੂੰ ਪਹਿਲਾਂ ਇਨਵਾਈਟ ਕਰਦਾ, ਸਾਰਿਆਂ ਦੇ ਘਰ ਜਾਂਦਾ ਵੀ ਤੁਸੀਂ ਸਾਰੇ ਮੇਰੇ ਜਵਾਈ ਹੋ, ਅੱਜ ਹੱਥ ਜੋੜ ਜੋੜ ਕੇ ਜਵਾਈ ਹੋ। ਜਦੋਂ ਉਹ ਸਿਲੈਕਟ ਹੋ ਜਾਂਦਾ ਫਿਰ ਕਹਿੰਦਾ ਹੁਣ ਮੈਂ ਤੁਹਾਡੇ ਇਕੱਲੇ ਇਕੱਲੇ ਦਾ ਮੈਂ ਜਵਾਈ ਹਾਂ। ਇਹ ਹਾਲਤ ਹੈ ਅੱਜ ਕੱਲ੍ਹ ਸਪਸ਼ਟ। ਸ਼ਹਾਬੂਦੀਨ ਲਾਹੌਰ 'ਚ ਹੁੰਦਾ ਸੀ ਚੌਧਰੀ, ਅਸੀਂ ਅੱਖਾਂ ਨੂੰ ਦੇਖਿਆ ਛੋਟੇ ਹੁੰਦੇ ਹਾਂ, ਉਹਨੇ ਬੜੀ ਦੇਗਾਂ ਚਾੜ ਦੇਣੀਆਂ ਸਭ ਕੁਝ। ਜਿੱਦਣ ਮਿਊਨਸਪੈਲਿਟੀ ਦੀ ਇਲੈਕਸ਼ਨ ਹੋਣੀ ਕਹਿੰਦਾ ਆ ਜਾਓ ਅੱਜ ਸਾਰੇ ਤੁਸੀਂ ਮੇਰੇ ਜਵਾਈ ਹੋ, ਫਿਰ ਮੈਂ ਤੁਹਾਡਾ ਇਕੱਲਾ ਇਕੱਲਾ ਅਤੇ ਸਾਰਾ ਸਾਲ ਜਵਾਈ ਰਹਿਣਾ। ਡੂ ਬੂ ਹੋਏ ਹੋਇਆ ਧਰਮ ਪੰਖ ਕਰਿਆ। ਜਿਹਦਾ ਨਾ ਕੋਈ ਧਰਮ ਸੀ, ਇੱਕ ਤੁਰਿਆ ਆਵੇ ਉਹ ਕਹਿੰਦਾ ਤੂੰ ਯਾਰ ਵਾਪਸ ਆ ਰਿਹਾ। ਉਹ ਕਹਿੰਦੇ ਯਾਰ ਮੈਂ ਵੀ ਰਾਤ ਕੱਟਣੀ ਸੀ ਉੱਥੇ, ਮੈਂ ਗਿਆ। ਕਹਿੰਦੇ ਉੱਥੇ ਸੁਣਿਆ ਧਰਮਸ਼ਾਲਾ ਹੈ, ਪਹਿਲਾਂ ਗੁਰਦੁਆਰੇ ਨਹੀਂ ਸੀ ਹੁੰਦੇ, ਧਰਮਸ਼ਾਲਾ ਸੀ ਵੀ ਉੱਥੇ ਧਰਮਸ਼ਾਲਾ ਸੀ, ਤੂੰ ਉੱਥੇ ਰਾਤ ਕੱਟ ਲੈਣੀ ਸੀ। ਕਹਿੰਦੇ ਉੱਥੇ ਕਿੱਥੇ ਧਰਮਸ਼ਾਲਾ, ਧਰਮ ਧੁਰਮ 'ਤੇ ਹੈ ਨਹੀਂ, ਉੱਥੇ ਇੱਕ ਸਾਲਾ ਬੈਠਾ ਸੀ, ਉਹਨੇ ਮੈਨੂੰ ਵੜਨ ਹੀ ਨਹੀਂ ਦਿੱਤਾ। ਸੋ ਧਰਮ 'ਤੇ ਪੰਖ ਕਰਕੇ ਉੱਡਰ ਗਿਆ। ਵਿੱਚ ਧਰਮਸ਼ਾਲਾ ਦੇ ਵੀ ਅੱਜ ਕੱਲ੍ਹ ਸਾਰੇ ਰਹਿ ਗਏ ਆ, ਧਰਮ ਹੈ ਹੀ ਨਹੀਂ ਕਿੱਥੇ। ਤੋ ਮਹਾਰਾਜ ਵੀ ਦੁਖੀ ਹੋ ਕੇ ਇਹੋ ਚੀਜ਼ ਕਹਿ ਰਹੇ ਧਰਮ ਪੰਖ ਚੰਦਰਮਾ ਕਿਤੇ ਚੜ੍ਹਦਾ ਨਹੀਂ ਤੇ ਸਾਰੀ ਰਾਤ ਅਮਾਵਸ ਮੱਸਿਆ ਦੀ ਰਾਤ ਵਾਂਗੂ ਕਾਲਾ ਕਾਲੀ ਪਈ, ਅੰਧੇਰਾ ਛਾਇਆ ਪਿਆ, ਜਿਸੇ ਨਾ ਹੀ ਕਹਿ ਚੜ੍ਹਿਆ। ਉਹ ਚੰਦਰਮੇ ਦਾ ਸੱਚ ਦਾ ਜਿਹੜਾ ਚੰਦਰਮਾ ਹੈ ਉਹ ਕਿਤੇ ਲੁਕਿਆ ਪਿਆ, ਸੱਚ ਪਤਾ ਹੀ ਨਹੀਂ ਲੱਗਦਾ। ਪੂਰਨ ਬ੍ਰਹਮ ਗਿਆਨ ਅਧੂਰਾ ਨਹੀਂ ਇਹ ਸ਼ਬਦ, ਲੇਕਿਨ ਇਹਨੂੰ ਬੜੇ ਵਿਚਾਰ ਨਾਲ ਸਮਝਾਂਗੇ ਤਾਂ ਕਿਤੇ ਗੁਰੂ ਨਾਨਕ ਦਾ ਵਿੱਚੋਂ ਉਹਨੂੰ ਬੁੱਝ ਸਕਾਂਗੇ ਕਿ ਮਹਾਰਾਜ ਨੇ ਇਹਦਾ ਇਲਾਜ ਕੀ ਦੱਸਿਆ। ਬਹਿਣਾ ਤੇ ਉਹਨਾਂ ਨਾਲ ਬਿਮਾਰੀ ਲੱਭੀ
ਵਿੱਚ ਹੋਮੇ ਕਰੀ ਦੁੱਖ ਵਿੱਚ ਹੋਮੇ
ਸਾਰੇ ਰਾਜੇ ਕਸਾਈ ਧਰਮ ਸਥਾਨ ਸਾਰਾ ਉੱਥੇ ਕੀ ਹੈ
ਵਿੱਚ ਹੋਮੇ ਕਰੇ
ਕਹੋ ਨਾਨਕ ਕਿਨ ਬਿਦ ਗਤ ਹੋਈ ਗੁਰੂ ਮਹਾਰਾਜ ਕਹਿੰਦੇ ਕਿਨ ਬਿਦ ਗਤ ਹੋਈ ਕਿੱਦਾਂ ਗਤੀ ਹੋਵੇ ਤੇ ਦੱਸਿਆ ਹੈ ਹੀ ਨਹੀਂ ਵੀ ਕਿੱਦਾਂ ਬੜਾ ਸ਼ਬਦ ਡੂੰਘਾ ਹੈ ਦੱਸ ਗਏ ਨੇ ਉਹ ਕਹਿੰਦੇ ਕਹੋ ਨਾਨਕ ਰੱਬ ਦੇ ਨਾਮ ਨੂੰ ਕਹਿ ਇਹਦੇ ਨਾਲ ਹਮੇ ਮਰਨੀ ਜਿਹੜੀ ਬਿਮਾਰੀ ਇਸ ਸ਼ਬਦ ਦਾ ਬੜੇ ਮਹੀਨੇ ਅਸੀਂ ਜ਼ੋਰ ਲਾਇਆ ਵੀ ਮਹਾਰਾਜ ਦਾ ਹਰ ਸ਼ਬਦ ਪੂਰਨ ਬ੍ਰਹਮ ਗਿਆਨ ਹੈ ਇਹਦੇ 'ਚ ਜਵਾਬ ਕਿੱਥੇ ਹੈ ਆਖਿਰਕਾਰ ਜਵਾਬ ਮਿਲ ਗਿਆ ਕਹੋ ਨਾਨਕ ਕਹੋ ਨਾਨਕ ਕਹੋ ਨਾਨਕ ਕਰਕੇ
ਸਭ
ਕਹੋ ਮੁਖ
ਹਰ ਹਰ ਹਰੇ ਹਰ ਬੋਲਤ ਸਭ ਪਾਪ ਚਪੇੜ ਮਾਰੀ ਮਹਾਰਾਜ ਨੇ ਸਿੱਧਾਂ ਦੇ ਉਹ ਕਿੱਧਰ ਘਰ ਬਾਹਰ ਛੱਡ ਕੇ ਤੁਰੇ ਫਿਰਦੇ ਹੋ ਕਿਹਾ ਭਾਵੀਏ ਜੇ ਸੁੱਚੇ ਤੁਸੀਂ ਹੋਣਾ ਤੇ ਸੱਚ ਦੇ ਨਾਲ ਹੋਵੋਗੇ ਉਹ ਸੱਚ ਕੀ ਹੈ ਅਗਲੀ ਤੋਂ ਵਿੱਚ ਹੈ ਸਾਚ ਸਬਦ ਪਿੰਡ ਸ਼ਬਦ ਨ ਖੁੱਟ ਬਾਬਾ ਜਾਨ
ਸ਼ਬਦ ਨ ਖੁੱਟ ਬਾਬਾ ਜਾਨ
ਸ਼ਬਦ ਗੁਰ ਪੀਰਾ ਗਹਿਰ ਗੰਭੀਰਾ
ਸ਼ਬਦ ਗੁਰ ਪੀਰਾ ਗਹਿਰ ਗੰਭੀਰਾ
ਕਵਣ
ਜਿਸ
ਵਚਨ ਨੂੰ ਉਲਟਾ ਸਕਦਾ ਹੈ? ਕੋਈ ਬਾਹਰਲੀ ਪਿਛਲੀ ਜੋਤ ਆਈ, ਜਿੰਨੀਆਂ ਪਾਤਸ਼ਾਹੀਆਂ ਆਈਆਂ, ਕਿਸੇ ਦੀ ਕੀ ਮਜਾਲ ਹੈ ਇਸ ਸੱਚਾਈ ਤੋਂ ਉਲਟ ਕੋਈ ਕਹੇਗਾ? ਗੁਰੂ ਨਾਨਕ ਵੇਲੇ ਵੀ ਗੁਰੂ ਨੇ ਆਪਣੀ ਦੇਹ ਨਹੀਂ ਪ੍ਰਗਟੀ, ਕਹਿੰਦੇ ਮੈਂ ਨਹੀਂ, ਮੇਰੀ ਦੇਹ ਕੋਈ ਗੁਰੂ ਨਹੀਂ ਹੈ, ਮੇਰਾ ਗੁਰੂ ਕੀ ਹੈ? ਗੁਰੂ ਨਾਨਕ ਸਿੱਧਾਂ ਨੂੰ ਦੱਸ ਰਿਹਾ ਹੈ
ਸ਼ਬਦ
ਗੁਰੂ ਕੌਣ ਹੈ? ਅਸੀਂ ਕਿੱਦਾਂ ਕਹਿ ਸਕਦੇ ਉੱਠ ਕੇ ਕੱਚੀਆਂ ਬਾਣੀਆਂ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ, ਪੰਥ ਸਾਹਿਬ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ, ਗ੍ਰੰਥ ਸਾਡਾ ਗੁਰੂ ਹੋ ਗਿਆ, ਇਹ ਪੱਤਰੇ ਗੁਰੂ ਹੋ ਗਏ, ਜਿਲਦ ਗੁਰੂ ਹੋ ਗਈ, ਇਹਦੇ ਤੁਸੀਂ ਚਤਰ ਸਿੰਘ ਭਾਈ ਛਾਪਣ ਵਾਲੇ ਕਈ ਕੁਛ ਹੋਰ ਕੁਛ ਲਿਖੇ, ਇਹ ਕੱਚੀ ਬਾਣੀ ਹੈ, ਖੋਜੀਆਂ ਨੂੰ ਵੀ ਪਤਾ ਨਹੀਂ ਲੱਗ ਰਿਹਾ ਵੀ ਇਹ ਕਦੋਂ ਦੀ ਬਣੀ ਆ, ਪ੍ਰਗਟ ਗੁਰਾਂ ਕੀ ਦੇ, ਪ੍ਰਗਟ ਗੁਰਾਂ ਦੀ ਤੇ ਹੈ ਹੀ ਸ਼ਬਦ ਪਾਤਸ਼ਾਹ ਨੂੰ ਇਹਦੇ ਤੇ ਜਿਲਦ ਚੜਾਉਣੀ ਪਈ। ਕਿਉਂ? ਖੁਸ਼ਬੂ ਖੁੱਲੀ ਨਹੀਂ ਰਹਿ ਸਕਦੀ, ਖੁਸ਼ਬੂ ਨੂੰ ਗੁਲਾਬ ਫੁੱਲ ਚ ਬੰਦ ਹੋਣਾ ਪੈਂਦਾ। ਗੁਲਾਬ ਦਾ ਫੁੱਲ ਹੈ, ਉਹਦੇ ਵਿੱਚ ਜਿਹੜੀ ਖੁਸ਼ਬੂ ਹੈ ਉਹ ਹੈ ਅਸਲ ਚੀਜ਼, ਖੁੱਲੀ ਨਹੀਂ ਉਹ ਰਹਿ ਸਕਦੀ, ਉੱਡ ਜਾਏਗੀ, ਪਤਾ ਨਹੀਂ ਲੱਗੇਗਾ। ਜੇ ਖੁਸ਼ਬੂ ਨੂੰ ਬੰਨ ਕੇ ਰੱਖਣਾ ਉਹਦੇ ਆਲੇ ਦੁਆਲੇ ਪੱਤੀਆਂ, ਉਹ ਸਾਰੀ ਚੀਜ਼ ਬਣੀ। ਇਸੇ ਤਰ੍ਹਾਂ ਗੁਰੂ ਅਰਜਨ ਪਾਤਸ਼ਾਹ ਦਾ ਅੱਖਰੀ ਨਾਮ, ਅੱਖਰੀ ਸਾਰਾ, ਅੱਖਰੀ ਗਿਆਨ ਗੀਤ ਗੁਣਗਾ, ਇਹ ਸਾਰੇ ਸ਼ਬਦ ਜਿੰਨੇ ਹੈ ਉਹਨਾਂ ਨੂੰ ਇੱਕ ਅੱਖਰਾਂ ਦੀ ਸ਼ਕਲ ਦੇ ਕੇ ਤੇ ਇੱਕ ਪੋਥੀ ਤਿਆਰ ਕੀਤੀ, ਪਰਮੇਸ਼ਰ ਦਾ ਥਾਨ, ਬ੍ਰਹਮ ਗਿਆਨ। ਇਹਦੀ ਜਿਲਦ ਗੁਰੂ ਨਹੀਂ ਹੈ, ਇਹਦੇ ਪੱਤਰੇ ਗੁਰੂ ਨਹੀਂ ਹੈ, ਇਹਦੇ ਤੇ ਰੁਮਾਲੇ ਚੜਾਅ ਹੋਰ, ਇਹਦੇ ਤੂੰ ਡਰਨਾ ਜਾਂ ਸਾਰਾ, ਇਹ ਗੁਰੂ ਨਹੀਂ ਹੈ। ਗੁਰੂ ਪਦਵੀ ਗੁਰਸਿੱਖਾਂ ਨੂੰ ਪੱਥਰ ਪੂਜਣ ਤੋਂ ਅਲੈਦਾ ਜਾਗਰ ਕਰਨੀ ਪੈਣੀ ਹੈ, ਤਾਂ ਸ਼ਬਦ ਨਾਲ ਜੁੜਾਂਗੇ। ਸ਼ਬਦ ਹੈ ਗੁਰੂ, ਜਿਹੜੀ ਇੱਕ ਇੱਕ ਲਾਈਨ ਇਹ ਬਾਣੀ ਜੋ ਜਿਉਂ ਜਾਣੇ ਇਸ ਅੰਤਰ ਰਵੇ ਹਨ, ਇਹ ਬਾਣੀ ਦਾ ਇੱਕ ਇੱਕ ਲਫ਼ਜ਼, ਇੱਕ ਇੱਕ ਸ਼ਬਦ ਸਿੱਖ ਦੇ ਹਿਰਦੇ 'ਚ ਖੁੱਭ ਜਾਵੇ, ਉਹ ਹੈ ਗੁਰੂ। ਗੁਰੂ ਉਹ ਹੈ ਜਿਹਦੇ ਕੋਲੋਂ ਗਿਆਨ ਲਈਦਾ ਹੈ, ਸ਼ਬਦ ਹੈ। ਇਸੇ ਕਰਕੇ ਮਹੱਲੇ ਦੂਜੇ ਨਾਲ ਐਨ ਸ਼ਬਦ ਸਮਝ ਲਿਆ ਸੀ ਗੁਰੂ ਨਾਨਕ ਕੋਲੋਂ, ਯੋਗ ਸ਼ਬਦੰ, ਗਿਆਨ ਸ਼ਬਦੰ, ਵੇਦ ਸ਼ਬਦੰ, ਬ੍ਰਹਮਣੇ, ਖੱਤਰੀ ਸ਼ਬਦੰ, ਸੂਰ ਸ਼ਬਦੰ, ਸੂਦਰ ਸ਼ਬਦੰ, ਪਰਾਕ੍ਰਿਤੇ ਸਰਵ ਸ਼ਬਦੰ, ਇੱਕ ਸ਼ਬਦ ਗੁਰਸਿੱਖ ਨਾਲ ਸਾਰਾ ਕੁਛ। ਗੁਰੂ ਦੁਆ ਗੁਰੂ ਘਰ 'ਚ ਜਿਹੜੀ ਆ ਸੰਗਤਾਂ ਦੀਆਂ ਸੇਵਾ, ਲੰਗਰ ਦੀਆਂ ਸੇਵਾ, ਹੋਰ ਲੜਨਾ ਫਿਰਨਾ, ਪੀਰ ਰਸ ਸਿੱਖੀ 'ਚ ਬਾਕੀ ਗਿਆਨ ਲੈਣਾ, ਸਭ ਕੁਛ ਉਹ ਕਹਿੰਦੇ ਇਹ ਸਭ ਕੁਛ ਜੋ ਉਹਨਾਂ ਦਾ ਕੰਮ ਸੀ। ਸਾਰਿਆਂ ਧਰਮਾਂ ਦਾ ਸਿਰਾ ਧਰਮ ਕੀ ਆ? ਸਰਵ ਸ਼ਬਦੰ ਏਕ ਸ਼ਬਦ। ਜੇ ਇੱਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਹੁੜ ਜਨਮ ਨਾ, ਗੁਰੂ ਨਾਨਕ ਕਹਿੰਦਾ ਮੈਂ ਇਸ ਸ਼ਬਦ ਦੀ ਕਮਾਈ ਕੀਤੀ, ਇਸ ਸ਼ਬਦ ਨਾਲ ਹੀ ਮੈਂ
ਮੇਰੇ ਪ੍ਰਾਣਾ ਚ ਵਸ ਗਿਆ, ਰੋਮ ਰੋਮ ਗੁਰਮੁਖ ਹਰ ਤੇ ਆਵੈ, ਇਹੋ ਸ਼ਬਦ ਦੇ ਨਾਲ ਹੀ ਮੈਨੂੰ ਇਸੇ ਕਰਕੇ ਸਾਰੀ ਸਿੱਧ ਗੋਸ਼ ਦਾ ਨਿਚੋੜ ਕੀ ਹੈ ਵੀ ਜੋਗੀ ਉਹ ਪਾਉਂਦੇ ਨਾ, ਫਿਰ ਉਹ ਸ਼ਬਦ ਦੀ ਕਮਾਈ ਕਰੋ, ਸ਼ਬਦ ਨਾ ਜੁੜੋ ਕਿਉਂ ਛੁੱਟ ਸਕਦਾ। ਇਸ ਕਰਕੇ ਸੱਚ ਸਰਬਤ ਬਿਨ ਮੁਕਤ ਨਾ ਹੋਈ, ਸੱਚ ਸਰਬਤ ਬਿਨ ਮੁਕਤ ਨਾ ਹੋਈ। ਇਸੇ ਕਰਕੇ ਦਸਮ ਪਾਤਸ਼ਾਹ ਨੇ ਇਹੋ ਚੀਜ਼ ਕਿਹਾ, ਸੱਚ ਕਹੋ ਸੁਣ ਲੈ ਹੋ ਸਭ, ਜੋ ਕੁਛ ਵੀ ਕਰਦਾ ਉਹ ਸਭ ਬ੍ਰਾਹਮਣਵਾਦ ਹੈ। ਕਾਹੂ ਨੇ ਪਾਹਨ ਪੂਰੀ ਕਰਿਓ ਸਿਰ, ਕਾਹੂ ਨਾ ਲਿੰਗ ਕਰੇ ਲਟਕਾਇਓ, ਕਾਹੂ ਲਖਿਓ ਹਰ ਵਾਜੀ ਸਾਵੇ, ਕਾਹੂ ਪਿਛਾ ਕੋ ਦੀ ਸੁਣਵਾਇਓ। ਕਉ ਬੁਤਾਨਕ ਪੂਜਤਾ ਹੈ ਪਸ, ਕਉ ਕਿਰਤਾਨਕ ਪੂਜਣ ਲਾਇਓ, ਸਰਵਣੋ ਮੇਰਿਓ ਹਰ ਨਾਮ ਸੁਣੋ, ਸੱਚ ਸੁਣਨੇ ਨੂੰ ਪਠਾਰੇ। ਨਾਲ ਨਾਲ ਨਾਮ ਜੋ ਸਾਰੀ ਸ੍ਰਿਸ਼ਟੀ ਚ ਵੱਜਣਾ ਸ਼ੁਰੂ ਹੋ ਗਿਆ। ਬਿਆਸੀ ਦਾ ਨਾਲ ਨਾਲ ਉਹ ਸੁਣ ਰਿਹਾ, ਨਾਲ ਨਾਲ ਰਸਨਾ ਨਾਲ ਜਪ ਰਿਹਾ, ਨਾਲ ਨਾਲ ਹਿਰਦੇ ਬਾਕੀ ਏਦਾਂ ਬਾਣੀਆਂ ਵਧੀਆ, ਲੇਕਿਨ ਅਸਲ ਇੱਕੋ ਹੀ ਬਾਣੀ ਹੈ ਜਿਹੜੀ ਪਹਿਲਾਂ ਸ਼ੁਰੂ ਸੀ, ਉਹ ਸੀ ਦਸਮ ਪਾਤਸ਼ਾਹ ਦੇ ਮੁੱਖ ਸਵਈ। ਇਹਦੇ ਚ ਬੜੇ ਬੜੇ ਭਰਮ ਕੱਟੇ ਆ ਮਹਾਰਾਜ। ਆਹੋ ਸਵਈਆ ਹੈ, ਕਹਾਂ ਭੈਓ ਜਦੋਂ ਲੋਚਨ ਮੂੰਦ ਕੇ ਬੈਠ ਰਹੇ ਹੋ, ਬਕ ਧਿਆਨ ਲਗਾਇਓ। ਸਿੱਖੀ ਦੇ ਵਿੱਚ ਅੱਖਾਂ ਮੀਚ ਕੇ ਜਾਂ ਚੌਂਕੜੀ ਮਾਰ ਕੇ ਬਹਿਣਾ ਕਿਤੇ ਲਿਖਿਆ ਜੀ? ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹ ਲਓ, ਕਿਤੇ ਚੌਂਕੜੀ ਮਾਰ ਕੇ ਨਾਮ ਨਹੀਂ ਜਪਣਾ ਲਿਖਿਆ। ਕਹਿੰਦਾ ਉਠਤ ਬੈਠਤ ਸੋਵਤ ਜਾਗਤ ਮਾਰਗ ਚੜ੍ਹਤ ਕੰਮ ਕਾਜ ਕਰਦੇ, ਸਭ ਇਸ ਤਰ੍ਹਾਂ ਦੇ ਲਫ਼ਜ਼ ਆਉਂਦੇ, ਕਿਤੇ ਨਹੀਂ ਲਿਖਿਆ। ਕਿਉਂਕਿ ਸਿੱਧ 84 ਆਸਣ ਇਹ ਵੀ ਕਰ ਰਹੇ ਆ, ਜਿਹੜੇ ਚੌਂਕੜੀ ਮਾਰਨੀ ਆ ਖਾਸ, ਇਹ ਵੀ ਇੱਕ ਸਿੱਧਾਂ ਦਾ ਆਸਣ ਸੀ ਜੀ। ਮਹਾਰਾਜ ਜੀ ਸਿੱਖੀ ਅਜੀਬ ਹੈ, ਜੇ ਬਾਣੀ ਪੜ੍ਹੋ ਤੇ ਕਿਤੇ ਨਹੀਂ ਲਿਖਿਆ ਚੌਂਕੜੀ ਮਾਰ ਕੇ ਨਾਮ ਜਪੋ। ਕਾਹਨੂੰ ਇਵੇਂ ਗੋਡੇ ਲੱਤਾਂ ਖਰਾਬ ਕਰਨੇ? ਇੱਕ ਤਾਂ ਲਿਖਿਆ ਉਹ ਤੇਰੇ ਇਹਨਾਂ ਤੇਰੇ ਜਿਹੜੇ ਸਰੀਰ ਦੇ ਅੰਗ ਹੈ, ਇਹਨਾਂ ਨੂੰ ਕਿਉਂ ਮਾਰ ਰਿਹਾ? ਇਹਨਾਂ ਨੇ ਤੇਰੇ ਨਾਲ ਕੀ ਵਿਗਾੜਿਆ? ਵਾਰ ਸਲੋਕਾਂ ਤੋਂ ਵਧੀਕ ਦੇ ਵਿੱਚ ਸਲੋਕ ਆਉਂਦੇ ਆ ਗੁਰੂ ਨਾਨਕ ਦੇ। ਉਹ ਕਹਿੰਦੇ ਤੂੰ ਇਹਨਾਂ ਅੰਗਾਂ ਵਿਚਾਰਿਆਂ ਨੂੰ ਦੁੱਖ ਦੇ ਰਿਹਾ, ਇਹਨੇ ਤੈਨੂੰ ਤੇਰਾ ਇਹਨਾਂ ਨੇ ਕੀ ਵਿਗਾੜਿਆ? ਇਸ ਕਾਇਆ ਨੂੰ ਤੂੰ ਸੁਖਾਲੇ ਸਵਾਸੀ ਸਹਿ ਸਵਾ ਨਾਮ ਛਾਪ, ਤੂੰ ਚੌਂਕੜੀਆਂ ਮਾਰ ਮਾਰ ਸਾਰੇ ਗੋਡੇ ਰਾਹ ਸਾਰਾ ਉਹੀ ਸਿੱਧਾਂ ਦੇ ਆਸਣ ਸੀ। ਗੁਰੂ ਨਾਨਕ ਤੇ ਸਾਰੀ ਉਮਰ ਪੈਦਲ ਹੀ ਤੁਰਦੇ ਰਹੇ, ਕਿਤੇ ਖੜੋਤੇ ਹੀ ਨਹੀਂ। ਮਹਾਰਾਜ ਜੀ ਬੜੀ ਬਾਣੀ ਧਿਆਨ ਨਾਲ ਪੜ੍ਹਨ ਵਾਲੀ ਆ, ਉਹ ਕਹਿੰਦੀ ਇਹਨਾਂ ਅੰਗਾਂ ਨੇ ਤੇਰਾ ਕੀ ਵਿਗਾੜਿਆ? ਕੰਚਨ ਕਾਇਆ ਕੱਸੀਏ, ਇਸ ਕਾਇਆ ਨੂੰ ਕੱਸ ਕੇ ਰੱਖਣੀ ਪੈਣੀ ਹੈ। ਇਹ ਲੈਣੇ ਦਾ ਸਲੋਕ ਮਹਲਾ ਦੂਜਾ। ਕਿਉਂ? ਗੁਰੂ ਨਾਨਕ ਕਹਿ ਰਿਹਾ ਕਾਇਆ ਕੜਾਸਨ ਮਨ ਜਾ ਗੋਟੀ, ਕਾਇਆ ਨੂੰ ਕੱਸ ਕੇ ਰੱਖੋ, ਸਰੀਰ ਨੂੰ ਸਿਹਤ ਠੀਕ ਰੱਖੋ, ਤੇ ਕਸ਼ਹਿਰਾ ਕਿਹੜਾ ਪਾਵੋ, ਜਾਂਗੀ ਆ ਕਿਹੜਾ ਪਾਵੋ ਮਨ ਦਾ, ਇਸ ਮਨ ਨੂੰ ਬਣਾਓ ਹਜ਼ਰਾ ਕਿ ਜਗੋਟੀ। ਇਹ ਸਿੱਧ ਗੋਸ਼ ਦੇ ਵਿੱਚ ਸਿੱਧ ਜਿਹੜੇ ਹੁੰਦੇ ਸੀ ਲਗੋਟਾ ਪਹਿਨਦੇ ਸੀ, ਕਹਿੰਦੇ ਸੀ ਵੀ ਅਸੀਂ ਜਤੀ ਸਤੀ, ਉਹ ਕਹਿੰਦੇ ਲਗੋਟਾ ਕੀ ਖੋਲੂਗਾ ਜੇ ਤੁਹਾਡਾ ਮਨ ਹੀ ਟਿਕਾਣੇ ਨੇ? ਪਰ ਹਾਟੀ ਪਾਟੀ ਨੀਂਦ ਨਾ ਆਵੇ ਪਰ ਘਰ ਚਿੱਤ ਨਾ ਡੁਲਾਵੇ, ਜੇ ਤੁਹਾਡਾ ਲਗੋਟਾ ਪਾਇਆ ਹੋਇਆ ਪਰ ਘਰ 'ਚ ਚਿੱਤ ਡੁੱਲ ਗਿਆ, ਉਹ ਕਾਹਦਾ ਲਗੋਟਾ? ਜਾਗੋਟੀ ਦਾ ਮਸਲਾ ਹੈ ਜਾਂਗੀਆ, ਜੰਗਾਂ ਕਹਿੰਦੇ ਪੱਟਾਂ ਨੂੰ, ਬਾਣੀ ਸਾਨੂੰ ਵਿਚਾਰਨੀ ਪੈਣੀ। ਉਸ ਵੇਲੇ ਦੀ ਬੋਲੀ ਹੈ, ਜਿਹੜਾ ਜਾਂਗੀਆ ਹੁੰਦਾ ਸੀ ਹਨੂੰਮਾਨ ਪਹਿਨਦਾ ਸੀ, ਜਾਂਗੀਆ ਜਿਹੜਾ ਹੈ ਇਹ ਜੰਗਾਂ ਦਾ ਹੈ, ਜਿੱਥੇ ਪੱਟਾਂ 'ਤੇ ਪਾਈ ਦਾ ਜੰਗਾਂ, ਲੱਤਾਂ ਥੱਲੇ ਹੈ ਉੱਤੇ ਜੰਗਾਂ ਹੈ, ਇਹਨਾਂ ਦੇ ਉੱਤੇ ਜੰਗੋਟੀ। ਇਸ ਕਰਕੇ ਜਗੋਟੀ ਜਿਹੜੀ ਸੀ, ਮਹਾਰਾਜ ਕਹਿੰਦੇ ਤੁਸੀਂ ਤੇ ਆਹ ਜਗੋਟੀ ਪਾਉਂਦੇ ਹੋ, ਮੇਰੀ ਜਗੋਟੀ ਮਨ ਹੈ, ਮੈਂ ਮਨ ਨੂੰ ਕਾਬੂ ਕੀਤਾ ਹੈ, ਕੀ ਮਜ਼ਾਰ ਹੈ ਮੇਰਾ ਸਰੀਰ ਇਹਦੀ ਆਖੇ ਨਾ ਲੱਗੀ। ਕਾਇਆ ਕੜਾਸਣ, ਮੈਂ ਆਪਣੀ ਕਾਇਆ ਕੱਸ ਕੇ ਰੱਖੀ ਜ਼ਰੂਰ ਚ ਇਹਦੇ 'ਚ ਦੇ ਕੇ ਮਨ 'ਚ, ਕਾਇਆ ਕੜਾਸਣ ਮਨ ਜਾਗੋਟੀ। ਤੁਹਾਡਾ ਮਨ ਨਹੀਂ ਸਵੇਰੇ ਸਵੇਰੇ ਤੁਹਾਨੂੰ ਉੱਠ ਕੇ ਵਰਜਿਸ਼ ਕਰਨ ਦੇਵੇਗਾ, ਤੁਹਾਡਾ ਮਨ ਨਹੀਂ ਕੋਈ ਇਸ ਸਿਹਤ ਨੂੰ ਬਣਾਉਣ ਦੇਵੇਗਾ, ਕਿਉਂਕਿ ਮਨ 'ਤੇ ਕਾਬੂ ਨਹੀਂ ਹੈ। ਮਨ ਨਾ ਕਹਿਣਾ ਕੀ ਇੰਨੀ ਖੇਚਲ ਕਰਨੀ ਹੈ, ਆਰਾਮ ਨਾ ਸੌ ਦੇਖਾਂ ਸਰੀਰ, ਉਹ ਮਨ ਐਸ਼ ਪਰ ਮਨ ਇੰਨਾ ਹੋਇਆ ਹੋਊਗਾ ਤੁਹਾਨੂੰ ਕਦੀ ਜੀ ਨਾ ਕਰੂਗਾ ਵੀ ਆਪਣੀ ਕਾਇਆ ਠੀਕ ਕਰ ਲਈਏ। ਇੱਥੇ ਤੱਕ ਕਿ ਮਹਾਰਾਜ ਦੀ ਆਸਾ ਦੀ ਵਾਰ ਚਾਹੁੰਦਾ ਹੈ, ਖਾਸ ਲਫ਼ਜ਼ ਹੈ ਉਹਦੇ ਉੱਤੇ ਬ੍ਰਾਹਮਣਾਂ ਦੇ ਉੱਤੇ, ਉਹਨਾਂ ਦੇ ਨਾ ਉਹ ਇੰਨਾ ਖਾ ਲੈਂਦੇ ਸੀ, ਉਹ ਦਾੜੀ ਜਿੱਥੇ ਆਇਆ ਹੈ ਉਹ ਇੰਨਾ ਖਾ ਲੈਂਦੇ ਸੀ ਰਾਤ ਨੂੰ, ਹਾਂ ਪਲ ਕੇ ਥੁੱਕ ਪਵੇ ਨਿਤ ਦਾੜੀ, ਕੀ ਸੀ ਪਹਿਲਾ ਸਲੋਕ? ਪਲ ਕੇ ਥੁੱਕ ਸੂਤ ਨਾ ਤਦ, ਹਾਂ ਵੀ ਤੂੰ ਜਨੇਊ, ਜਨੇਊ ਬ੍ਰਾਹਮਣ ਪਾਉਂਦੇ ਸੀ, ਉਹ ਕਹਿੰਦੇ ਤੂੰ ਜਨੇਊ ਕਾਹਦਾ ਪਾ ਲਿਆ, ਤੇਰੇ 'ਤੇ ਦਾੜੀ 'ਚ ਥੁੱਕ ਪੈ ਰਿਹਾ। ਉਹ ਦੇਖਿਓ ਜੀ ਕੀ ਹੈ, ਤਦ ਨਾ ਹੱਥੀ, ਤਦ ਨਾ ਪੈਰੀ, ਤਦ ਨਾ ਤੇਰੀਆਂ ਆਪਣੀਆਂ ਇੰਦਰੀਆਂ ਤੇ ਤੈਨੂੰ ਕਾਬੂ ਹੈ ਨੀ, ਉਹਨੂੰ ਤੇ ਤੂੰ ਗਾਤਰਾ ਪਾਇਆ ਨੀ। ਉਸ ਵੇਲੇ ਜਨੇਊ ਪਾਉਂਦੇ ਸੀ, ਅੱਜ ਗੁਰੂ ਨਾਨਕ ਸਾਡੇ ਉੱਤੇ ਦੇਖ ਕੇ ਹੱਸ ਰਿਹਾ ਸਿੱਖਾਂ ਦੇ। ਅੱਗੇ ਤੇ ਜਨੇਊ ਦਾ ਮਸਾਂ ਲਾਇਆ ਸੀ ਇਹਨਾਂ ਦੇ ਬਾਹਮਣਾਂ ਦੇ ਗਾਲੂ, ਇਹਨਾਂ ਨੇ ਜਨੇਊ ਵਾਂਗੂ ਗਾਤਰਾ ਪਾ ਲਿਆ। ਇੱਕ ਉਹ ਗਾਤਰਾ ਨਹਾਉਣ ਲੱਗੇ ਵੀ ਜਿੱਦਾਂ ਜਨੇਊ ਕੰਨ 'ਚ ਟੰਗ ਲੈਂਦੇ ਸੀ ਜਾਂ ਬਾਹਰ ਜੰਗਲ ਜਾਣ ਲੱਗੇ ਬ੍ਰਾਹਮਣ, ਅੱਜ ਕੱਲ੍ਹ ਉਹ ਗਾਤਰਾ ਸਿਰ 'ਤੇ ਬੰਨ ਲੈਂਦੇ ਆ ਜਨੇਊ ਵਾਂਗੂ ਹੂਬ ਹੂ। ਇਹ ਕਦੇ ਨਹੀਂ ਅਸੀਂ ਇਹ ਚੀਜ਼ ਡਿਸਕਸ ਕਰਕੇ ਹਟਣਾ। ਅੱਜ ਮਹਾਰਾਜ ਆਸਾ ਦੀ ਵਾਰ 'ਚ ਰੋਜ਼ ਪੜ੍ਹਦੇ ਹਨ, ਤੱਕ ਨਾ ਇੰਦਰੀ ਤੱਕ ਨਾ ਨਾਰੀ, ਵੀ ਤੇਰੀਆਂ ਅੰਦਰ ਨਾੜਾਂ ਦੇ ਉੱਤੇ ਤੇ ਤੈਨੂੰ ਕੰਟਰੋਲ ਨਹੀਂ ਆ ਨਰਵਸ ਦੇ ਉੱਤੇ, ਤੱਕ ਨਾ ਇੰਦਰੀ ਨਾ ਇੰਦਰੀਆਂ ਦੇ ਉੱਤੇ, ਭਲਕੇ ਠੁੱਕ ਪਵੇ ਨਿਤ ਦਾੜੀ।
ਉਸ ਵੇਲੇ ਬ੍ਰਾਹਮਣਾਂ ਦੀ ਦਾੜੀ ਹੁੰਦੀ ਸੀ, ਕੋਈ ਦਾੜੀ ਮੁੰਦਾ ਨਹੀਂ ਸੀ ਹੁੰਦਾ ਸੇ, ਦਾੜੀਆਂ ਸੱਜੀਆਂ ਜੋ ਗੁਰ ਚਰਨੀ ਲਗਨ ਸਾ ਦਾੜੀ, ਜੋ ਗਰੀਬਾਂ ਉੱਪਰ ਜੋ ਖਿੰਚੇ ਦਾੜੀ ਸਾਫ ਦਾੜੀ ਪ੍ਰਭ ਅਗਨ ਮੇ ਸਾੜੀ। ਗੁਰਬਾਣੀ ਇੱਥੇ ਤੱਕ ਲਿਖਿਆ ਕਿ ਜਿਹੜੀ ਦਾੜੀ ਗੁੱਸੇ ਹੁੰਦੀ ਹੈ ਨਾ, ਹਿੱਲ ਹਿੱਲ ਕੇ ਕਿਸੇ ਮਜ਼ਦੂਰ ਦੇ ਉੱਤੇ ਉਹਨੂੰ ਗੁੱਸੇ ਹੁੰਦੀ ਹੈ ਅਤੇ ਆਪ ਦਾੜੀ ਰੱਖੀ ਹੁੰਦੀ ਹੈ ਤੋ ਹਿੱਲ ਹਿੱਲ ਕੇ ਗੁੱਸੇ ਹੁੰਦੀ, ਮਹਾਰਾਜ ਕਹਿੰਦਾ ਜਿਹੜਾ ਰੱਬ ਹੈ ਨਾ ਇਸ ਦਾੜੀ ਨੂੰ ਅੱਗ 'ਚ ਸਾੜੇਗਾ ਕਿਸੇ ਨੂੰ, ਜਿਹੜਾ ਗਰੀਬਾਂ ਉੱਪਰ ਜੋ ਖਿੰਚੇਦਾ ਹੈ। ਕਿੱਥੇ ਤੱਕ ਹੈ ਗੁਰਬਾਣੀ ਦੀ ਡੂੰਘਾਈ, ਗਰੀਬਾਂ ਉੱਪਰ ਜੋ ਖਿੰਚੇ ਦਾੜੀ ਸਾ ਦਾੜੀ ਪ੍ਰਭ ਅਗਨ ਮੇ ਸਾੜੀ। ਗੁਰੂ ਗ੍ਰੰਥ ਸਾਹਿਬ ਦਾ ਬਾਣੀ ਹੈ, ਜਿਹੜਾ ਗੁਰਸਿੱਖ ਦਾੜੀ ਰੱਖ ਕੇ ਕਿਸੇ ਗਰੀਬ ਦੇ ਉੱਤੇ ਗੁੱਸਾ ਕੱਢਦਾ ਹੈ ਉਹ ਕਿ ਮਹਾਰਾਜ ਕਹਿੰਦਾ ਮੈਂ ਕੋਈ ਨਹੀਂ ਗਾਂ ਤੈਨੂੰ ਮੈਂ ਇਹਦੀ ਅੱਗ 'ਚ ਸਾੜ ਲੂੰਗੀ। ਸੋ ਉਸ ਵੇਲੇ ਸਾਰੇ ਦਾੜੀਆਂ ਰੱਖਦੇ ਸੀ, ਬ੍ਰਾਹਮਣਾਂ ਦੇ ਵੀ ਦਾੜੀਆਂ ਹੁੰਦੀਆਂ ਸੀ। ਉਹ ਪਰ ਦਾੜੀ ਕੀ ਕਹਿੰਦੇ ਮਹਾਰਾਜ, ਕਿਸੇ ਵੇਲੇ ਰਾਤ ਨੂੰ ਰੱਜ ਕੇ ਸੁੱਤੇ ਹੋਵੋ ਨਾ ਬਹੁਤ ਰੋਟੀ ਖਾ ਕੇ ਤਾਂ ਸਵੇਰੇ ਦਾੜੀ ਵਾਲਿਆਂ ਦਾ ਹਾਲ ਦੇਖੋ, ਉਹਦੇ ਮੂੰਹ 'ਚੋਂ ਲਾਲਾਂ ਨਿਕਲਦੀਆਂ ਹੁੰਦੀਆਂ, ਉਹਨਾਂ ਦਾ ਮੂੰਹ ਲਿਪੜਿਆ ਹੁੰਦਾ ਬਾਹਰ ਹਜ਼ਮੇ ਨਾਲ। ਉਹ ਸੁੱਤੇ ਉੱਠਦੇ ਹੋਣਗੇ ਅਤੇ ਪਹਿਲਾਂ ਮੂੰਹ ਸਾਫ ਕਰਨਗੇ, ਸਾਰਾ ਲਾਲਾਂ ਚੋਰੀਆਂ ਹੋਣਗੀਆਂ ਉਹਨਾਂ ਦੇ ਮੂੰਹ ਤੋਂ ਬਾਅਦ ਹਜ਼ਮੇ ਨਾਲ। ਉਹ ਮਹਾਰਾਜ ਕਹਿੰਦੇ ਕਿ ਇਹੋ ਜਿਹੇ ਤੱਕ ਜੀ ਨੇ ਉਹ ਫੜਨ ਦਾ ਕੀ ਫਾਇਦਾ ਜੇ ਤੂੰ ਆਪਣੀ ਆ ਬਾਅਦ ਹਜ਼ਮੀ ਨਾ ਠੀਕ ਕੀਤੀ, ਤੱਕ ਨਾ ਇੰਦਰੀ ਤੱਕ ਨਾ ਨਾਰੀ, ਭਲਕੇ ਹੁੱਕ ਪਵੇ ਨਿਤ ਦਾੜੀ, ਭਲਕੇ ਲਿਖੇ ਆ ਨਾਲੇ ਭਲਕੇ ਮੈਨੇ ਸਵੇਰ ਵੇਲੇ। ਜਦੋਂ ਵੀ ਬ੍ਰਾਹਮਣ ਸਵੇਰ ਵੇਲੇ ਉੱਠਦਾ ਸੀ ਉਹ ਪਹਿਲਾਂ ਜਾ ਕੇ ਦਾੜੀ ਧੋਂਦਾ ਸੀ, ਸਾਰੀ ਰਾਤ ਇੰਨਾ ਖਾ ਲੈਂਦਾ ਸੀ ਇੰਨਾ। ਇੱਥੇ ਤੱਕ ਬਾਣੀ 'ਚ ਲਿਖਿਆ ਵੀ ਧੋਤੀ ਖੋਲ ਵਿਛਾਏ ਹੇਠ, ਗਰਦ ਵਾਂਗ ਲਾਹੇ ਪੇਟ, ਜਿਹੜੇ ਵੱਡੇ ਢਿੱਡ ਹੋ ਗਏ ਸੀ ਇਹਨਾਂ ਬ੍ਰਾਹਮਣਾਂ ਦੇ ਖਾ ਖਾ ਕੇ, ਉਹ ਜਿਹੜੇ ਧੋਤੀ ਹੁੰਦੀ ਸੀ ਉਹਨੂੰ ਖੋਲ੍ਹ ਕੇ ਵਿਛਾ ਕੇ ਤਾਂ ਬੈਠਣ ਜੋਗੇ ਹੁੰਦੇ। ਜਲੰਧਰ ਦੇ ਸਟੇਸ਼ਨ 'ਤੇ ਇੱਕ ਲਾੜੇ ਦੀ ਦੁਆਨੀ ਡਿੱਗੀ ਪਲੈਟਫਾਰਮ 'ਤੇ, ਉਹ ਝਈਆਂ ਲਾਦਾ ਮੁੜ ਕੇ ਪਏ, ਉਹਨੂੰ ਦੁਆਨੀ ਥੱਲੇ ਹੱਥ ਨਾ ਲੱਗਣ, ਦੁਆਨੀ ਨਾ ਚੁੱਕ ਕੇ ਦਿੱਤੀ। ਮੈਂ ਉਹਨੂੰ ਦੁਆਨੀ ਦੇਤੀ ਚੱਕ ਕੇ, ਕਹਿੰਦਾ ਸਰਦਾਰ ਜੀ ਬੱਚੀ ਪਾਠੀ, ਮੈਂ ਤਾਂ ਕਦੋਂ ਦਾ ਹੀ ਲੱਗਾ, ਉਹਦਾ ਐਡਾ ਢਿੱਡ ਉਹਨੂੰ ਸਾਂ ਨਾ ਹੱਥ ਲੱਗਣ ਉਹਦੇ, ਇਹ ਸੱਚੀ ਗੱਲ ਹੈ। ਉਹ ਫਿਰ ਪਿੱਛੇ ਹਟ ਜਾਏ, ਉਹ ਭਲਾ ਦੁਆਨੀ ਛੱਡਦਾ ਲਾਰਾ। ਮੈਂ ਕਾਲਜ ਜੀ ਵੀ ਕਾਲਜ ਪੜ੍ਹਦਾ ਸੀ, ਮੈਂ ਦੇਖਿਆ, ਮੈਂ ਕਿਹਾ ਇਹ ਕੀ ਹੋ ਰਿਹਾ। ਉਹ ਮੁੜ ਕੇ ਫਿਰ ਪਏ ਉਹਨੂੰ ਨੀਵਾਂ ਹੋ ਨਾ ਹੋਏ ਢਿੱਡ ਐਡਾ। ਉਹ ਬਾਣੀ 'ਚ ਲਿਖਿਆ ਧੋਤੀ ਖੋਲ ਵਿਛਾਏ ਹੇਠ, ਗਰਦ ਵਾਂਗੂ ਲਾਹੇ। ਗੁਰੂ ਨਾਨਕ ਨੇ ਕਿਹਾ ਮੈਂ ਆਪ ਹੈ, ਮੈਂ ਲਹਿਣੇ ਨੂੰ ਇਹੋ ਜਿਹਾ ਬਣਾ ਕੇ ਛੱਡਣਾ। ਉਹ ਕਹਿੰਦਾ ਜਿਹੜੇ ਤੱਕ ਪਾਏ ਆ ਗਾਤਰੇ ਪਾਉਣ ਦਾ ਕੀ ਫਾਇਦਾ ਜੇ ਤੱਕ 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 ਨਾ ਇੰਦਰੀ ਤੱਕ ਨਾ ਨਾਰੀ, ਭਲਕੇ ਥੁੱਕ ਪਵੇ ਨੇ ਦਾੜੀ, ਤੱਕ ਨਾ ਪੈਰੀ, ਤੱਕ ਨਾ ਹੱਥੀ, ਤੱਕ ਨਾ ਜੇਵਾ, ਤੱਕ ਨਾ ਅੱਖੀ, ਵੇ ਤੱਕਾ ਆਪਣੇ ਵੱਤੀ, ਆਪ ਤੂੰ ਵੇ ਤੱਕਾ ਬਣਦਾ ਤੇ ਵੱਟ ਧਾਗੇ ਅਵਰਾ ਕੱਤੇ। ਇਹ ਮਾਝੇ ਦੀ ਬੋਲੀ ਹੈ ਤੇ ਦੂਸਰਿਆਂ ਤੂੰ ਧਾਗੇ ਪੱਟ ਪੱਟ ਕੇ ਤੇ ਤੂੰ ਦੂਸਰਿਆਂ ਨੂੰ ਗਾਤਰੇ ਪਵਾਈ ਜਾਂਦਾ ਤੇ ਆਪ ਤੇਰੀਆਂ ਇਹ ਹਾਲਤਾਂ ਅਵਰਾ ਕੱਤੇ। ਲੈ ਪਹਾੜ ਕਰੇ ਵਿਆਹ, ਫਿਰ ਤੂੰ ਪੈਸੇ ਲੈ ਕੇ ਵਿਆਹ ਕਰਦਾ। ਜਦੋਂ ਸਾਡੇ ਰਾਜੀ ਕੁੜੀ ਦਾ ਵਿਆਹ ਕਰਨਗੇ ਤੂੰ ਕਹਿਣਗੇ ਜੀ ਇੰਨੇ ਪੈਸੇ ਲੈਣੇ, ਲੈ ਪਹਾੜ ਕਰੇ ਵਿਆਹ, ਫਿਰ ਕੱਢ ਕਾਗਜ਼ ਦਾ ਸੇਰਾ। ਫਿਰ ਤੂੰ ਬੜੀ ਸੋਹਣੀ ਸਿੱਖਿਆ ਵੀ ਸੁਣਾ ਉਹਨਾਂ ਕੁੜੀ ਮੁੰਡੇ ਨੂੰ। ਕਾਗਜ਼ ਕਹਿੰਦੇ ਕਾਗਜ਼ ਕੱਢ ਕੇ, ਉਹਦੇ ਮੇਰੇ ਕਾਗਜ਼ ਨੂੰ ਕਾਗਜ਼ ਕਹਿੰਦੀ ਗੁਰਸਿੱਖੋ ਵਾਰ ਚੇਤੇ ਕਰੋ ਗੁਰੂ ਨਾਨਕ ਦੀ ਅਰਜ ਬੜੇ ਬੜੇ ਅਮਲ ਕੀ ਨਹੀਂ ਰਹੇ ਹੈ, ਜੋ ਅੱਜ ਕੱਲ੍ਹ ਵੀ ਉਹੀ ਹਾਲਤ ਹੈ। ਲੈ ਪਹਾੜ ਕਰੇ ਵਿਆਹ, ਪਹਾੜ ਕਹਿੰਦੇ ਪਹਾੜੇ ਨੂੰ, ਹੁਣ ਕਿਹੜਾ ਰਾਗੀ ਹੈ ਜਿਹੜਾ ਮੁਫ਼ਤ ਵਿਆਹ ਕਰਦਾ। ਉਹ ਕਹਿੰਦਾ ਜੀ ਇੰਨੇ ਪੈਸੇ ਲੈਣਗੇ, ਖੂਬ ਉਹੀ ਹਾਲ। ਲੈ ਪਹਾੜ ਕਰੇ ਵਿਆਹ, ਕੱਢ ਕਾਗਜ਼ ਦੱਸੇ ਰਾ। ਵਾਹ ਬਈ ਵਾਹ, ਫਿਰ ਤੂੰ ਕਾਗਜ਼ ਕੱਢ ਕੇ ਫਿਰ ਉੱਥੇ ਸਿੱਖਿਆ ਪੜ੍ਹਦੇ ਹੈ। ਉਹ ਜਿਹਨੇ ਸਾਰੀ ਉਮਰ ਆਪਣੇ ਮਾਂ ਬਾਪ ਨੂੰ ਨਾ ਸਿੱਖਿਆ, ਉਹ ਮੁੰਡੇ ਕੁੜੀ ਨਾ, ਉਹ ਤੁਹਾਡੀ 4 ਮਿੰਟਾਂ 'ਚ ਉਹਨੇ ਸਿੱਖ ਜਾਣਾ। ਮੈਨੂੰ ਇੱਕ ਵਾਰੀ ਕਹਿੰਦੇ ਜੀ ਤੁਸੀਂ, ਕਿਉਂਕਿ ਮੇਰੇ ਬੱਚੇ ਮੈਨੂੰ ਬਹੁਤ